ਵਾਹਿਗੁਰੂ ਸਤਨਾਮ 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 ਸ੍ਰੀ ਵਾਹਿਗੁਰੂ ਸਾਹਿਬ ਜੀ ਤੁਹਾਡੇ ਮਹਲਾ ਪੰਜਵਾਂ ਹਰ ਬਿਸਰਤ ਸਦਾ ਖੁਆਰੀ ਤਾ ਕਉ ਧੋਖਾ ਕਹਾ ਵਿਆਪਾ ਜਾ ਕਉ ਓਟ ਤੁਹਾਰੀ ਹਰ ਬਿਸਰਤ ਸਦਾ ਖੁਆਰੀ ਤਾ ਕਉ ਧੋਖਾ ਕਹਾ ਵਿਆਪਾ ਜਾ ਕਉ ਓਟ ਤੁਹਾਰੀ ਰਹਾਉ ਬਿਨ ਸਿਮਰਨ ਜੋ ਜੀਵਨ ਬਲਨਾ ਸਰਪ ਜੈਸੇ ਅਰ ਜਾਰੀ ਨਵ ਖੰਡਨ ਕੋ ਰਾਜ ਕੁਮਾਵਾ ਅੰਤ ਚਲ ਗੁਹਾਰੀ ਗੁਣ ਨਿਧਾਨ ਗੁਣ ਤਿਲਹੀ ਗਾਏ ਜਾ ਕੋ ਕਿਰਪਾ ਧਾਰੀ ਸੋ ਸੁਖਿਆ ਧਨ ਉਸ ਜਨਮਾ ਨਾਨਕ ਤਿਸ ਬਲਿਹਾਰੀ ਗੁਣ ਨਿਧਾਨ ਗੁਣ ਤਿਲਹੀ ਗਾਏ ਜਾ ਕਉ ਕਿਰਪਾ ਧਾਰੀ ਸੋ ਸੁਖਿਆ ਧਨ ਉਸ ਜਨਮ ਨਾਨਕ ਤਿਸ ਬਲਿਹਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਬਲ ਛੁਟਕਿਓ ਬੰਧਨ ਪਰੇ ਕਛੂ ਨ ਹੋਤ ਉਪਾਏ ਕਹੋ ਨਾਨਕ ਅਬ ਓਟ ਹਰ ਗਜ ਜਿਉਂ ਹੋ ਸਹਾਏ। ਬਲ ਹੁਆ ਬੰਧਨ ਛੁਟੇ ਸਭ ਕਿਛ ਹੋਤ ਉਪਾਏ ਨਾਨਕ ਸਭ ਕਿਛ ਤੁਮਰੇ ਹਾਥ ਮੈਂ ਤੁਮ ਹੀ ਹੋਤ ਸਹਾਏ। ਹੱਕ ਹੱਕ ਅੰਦੇਸ ਗੁਰ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼ ਗੁਰ ਗੋਬਿੰਦ ਸਿੰਘ ਪਰਮ ਸਨਮਾਨਯੋਗ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਖਸ਼ਿਸ਼ ਭਰੀ ਪਾਵਨ ਪਵਿੱਤਰ ਚਰਨ ਸ਼ਰਨ ਵਿੱਚ ਸੁਭਾਏ ਮਾਨ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਸਭ ਵਡਭਾਗੀ ਹਾਂ ਜਿਨ੍ਹਾਂ ਨੂੰ ਮਨੁੱਖਾ ਜੀਵਨ ਦੇ ਇਹ ਪਲ ਸਤਸੰਗਤ ਦੀ ਯੁੱਗ ਦੁਆਰਾ ਗੁਰੂ ਚਰਨਾਂ ਵਿੱਚ ਜੁੜ ਬੈਠ ਕੇ ਸਫਲੇ ਬਣਾਉਣ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਦੀਨ ਦੁਨੀਆ ਦੇ ਮਾਲਕ साहिब सतगुरु श्री गुरु ग्रंथ साहिब महाराज जी ने त्रुट करके जो मुख वाक बख्शिश किए हैं उसका मूल पाठ हुणे ही आप जी ने सरवण किया है। धन धन सतगुरु श्री गुरु अर्जन देव साहिब जी दे उचारण किए हुए ये अगमी वाक साहिब सतगुरु गुरु ग्रंथ साहिब महाराज जी दे पावन अंग 711-12 ते टोडी राग विच शोभनीक हन, जिथे आप जी ने मुख वाक दी विचार सरवण करनी है उत्थे अज दा ये पवित्र दिहाड़ा नानकसाई कैलेंडर दे मुताबक दशमेश पिता साहिबे कमाल सतगुरु श्री गुरु गोबिंद सिंह साहिब जी अज दे दिन गुरगद्दी ते विराजमान होए सन। नौवें पातशाह तिलक जन्यू दे राखे धर्म दी चादर त्याग अनुराग अते वैराग दी मूरत साहिब सतगुरु श्री गुरु तेग बहादुर साहिब जी उन्हां दा अज शहीदी दिहाड़ा है, जो श्रोमणी गुरद्वारा प्रबंधक कमेटी वल्लों अते संसार भर दियां संगतां वल्लों जिथे भी गुरु नानक नाम लेवा सिख रह रहे ने बड़ी ही शरदा ते भावना नाल मनाया जा रहा है। सब तो पहला मन बिरतियां नू सारे करो एकागर, दास दी ते अपनी हाजरी गुरु चरणा विच लवाउंदे होए गुरु फतेह प्रवान करो। आखो जी वाहिगुरु जी का खालसा वाहिगुरु जी की फतेह। शहादत नू हर धर्म अंदर हर समाज अंदर किसी ना किसी रूप दे विच प्रवान किया गया है, क्योंकि शहीद संसार दी शमा नू रोशन करन वास्ते अपनी चरबी ढाल के अपने लहू ते मिज दी अहूती दे के मनुखता दे जीवन दियां उच्चतम राहां नू रचनाउंदा है अते जुल्म सह रही अंधकार विच ठेडे खारी मनुखता नू ठेडे खाण तों बचाउण लई अपने तन तक दी ओ कुरबानी दे दिंदा है। शहीद शब्द फारसी दे तशाहत तों बनया, जिहदा अखरी अर्थ है साखी भरना गवाही देना। शहीद अपनी जान तक कुरबान करके इस गल दी गवाही भर जांदा है कि ये ठीक है, मैं तुहाडी विचार नाल सहमत नहीं, पर तुहानू अपने विचार रखण दी पूरी खुल है ते उहदे लई मैं जे लोड़ पवे ते अपने प्राणा तक दी वी बाजी ला सकदा। सब तो पहला शहीद शब्द दी वरतों ग्रीक वासियां ने उस वेले कीती जदों उन्हां ने जहूदियां दे हत्थों पारसियां नू अपने हक्कां लई कुरबान हुंदे देखिया। इसे तरह ईसाई मत अंदर जिहड़ा बंदा धर्म त्यागण दी जगह मौत नू चुणदा है ईसाई वीर कहिंदे ने ओह शहीद है। ईसाइयां दे मुताबक भी बंदे नू अपना धर्म नहीं त्यागना चाहीदा, धर्म विच परपक रहना चाहीदा है। इस करके कदे भी जिंदगी विच मनुख धर्म तब्दील ना करे, इहदे बदले मौत नू तां चुण लवे। ईसाई भाईचारा कहिंदा है भी ओह शहीद है। इस्लाम अंदर शहीदां वास्ते बड़े सुंदर अल्फाज कहे गए ने, जो आशिक हैं शहादत के वो जीना छोड़ देते हैं, खिलौना समझ कर जिस्म को खुशी से फोड़ देते हैं। ना ताजो तख्त ना हूरों की हसरत,
खुदा खुदाई भी दे तो उसको मोड़ देते हैं। शहीद की जो मौत है वो कौम की हयात है, हयात तो हयात है वो मौत भी हयात है। हयात नाम जिंदगी दा, जिंदगी तो जिंदगी हुंदी है पर जेड़ी शहीद की मौत है वो भी कौमां वास्ते जिंदगानी होया करती है। जदों भी असी कुर्बानियां दा जां शहादतां दा इतिहास पढ़िए साढ़े सामने शहीद होने वालियां दी कुर्बान होने वालियां दी एक लड़ी इतिहास राही जदों प्रगट हुंदी है ते हैरान होईदा कि अपने धर्म कर्म लई अपने हक्कां लई अपने समाज लई अपनी उम्मत लई अपने देश लई आदकाल तो ही प्रभु प्यारे समाज सेवक दो शब्द वरते ने क्योंकि एक कौमी शहीद हुंदे ने ते एक ओ जेड़े केवल देश प्रेम दी खातर आपा वारदे ने। प्रभु भगत महापुरख समाज सेवक आदकाल तो ही अपने हक्कां लई धर्म कर्म लई कुर्बान हुंदे आए ने आपा वारदे आए ने। पर सिख धर्म के अंदर जिहदी बुनियाद गुरु नानक साहब जी ने सच की बाणी नानक आखै सच सुनाए सी सच की बेला दे सिधांत ते रखी है ते जदों भी किते इस सच धर्म नूं खतरा पैदा होया ते जिहड़ा संकल्प गुरु नानक साहब ने दिता है जौ तो प्रेम खेलन का चाओ सिर तर तली गली मेरी आओ इत मार्ग पैर तरीजै सिर दीजै कान न कीजै। उस सिधांत ते पहरा दिंदियां पंचम गुरदेव गुरु अर्जन देव साहब जी ने तत्ती तवी ते बैठ के शहादत दिती। ये शहादत केवल सिखां वास्ते नहीं सी अपनियां वास्ते नहीं सी बल्कि ये मनुखता वास्ते सी तां कि संसार दे अंदर जबर ते जुल्म दा मुकाबला सबर नाल करके संसार दे अंदर शांति अमन ते भाईचारक सांझ जिहड़ी है उन्नू बरकरार रख्या जावे। यही कारण कि गुरु अर्जन देव जी नू असी सत्कार सहित शहीदां दे सरताज कहने आ। इवें नौवें पातशाह धन गुरु तेग बहादुर साहब वो कुरबान हुंदे ने पर कुरबानी अपनियां वास्ते नहीं सगों उस धर्म वास्ते हुई जिस धर्म दे विच गुरु तेग बहादुर साहब दा अपना कोई विश्वास नहीं। ना तो सतगुरु गुरु तेग बहादुर साहब तिलक विच विश्वास रखते सन, ना जन्यू पाउण विच विश्वास रखते सन, ना उन्हां दा धोती बोधी विच विश्वास सी। गुरु तेग बहादुर साहब कुरबान होए शहीद होए दूसरे धर्म की राखी लई। इस करके सिख धर्म ने जिहड़ा शहादत का संकल्प दिता है वह दूसरे धर्मां नालों बिल्कुल विलक्षण अदुत्ती अते लसानी है क्योंकि यह कोई फिरका प्रस्ती नहीं, कोई किसी की गल नूं घटा के पेश करन वाली बिरती नहीं बल्कि इतिहास पढ़ के वेख लो अपनियां लई तां सदा ही कुरबानियां हुंदियां आईयां ने पर दूसरे लई आपां कुरबान कर देना ये तां संसार विच पहली वार होया सी। इसे करके एक हिंदू लिखारी लाला दौलत राय ने लिखिया कि असी सुनिया जरूर सी भी उल्टी गंगा बहिंदी है पर अज तक कदे उल्टी गंगा वगदी वेखी कोई नहीं, पर गुरु तेग बहादुर साहब की शहादत ने उल्टी गंगा वहा दिती कि जिस धर्म कर्म विच अपना विश्वास तक भी नहीं उस धर्म कर्म लई आपा कुरबान कर देना। इसे लई उन्हां दे बहादुर सपुत्र दशमेश पिता गुरु गोबिंद सिंह महाराज जी ने गुरु तेग बहादुर साहब की शहादत नूं इस भयानक बिखड़े समें दे विच वापरिया होया सब तो वड्डा साका किया। साहब दे बचन ने तिलक जन्यू राखा प्रभ तांका कीनो बड़ो कलू मैं साका धर्म हेत साका जिन किया सीस दिया पर सिर न दिया साधन हेत इती जिन करी सीस दिया पर सी ना उचरी। धन गुरु तेग बहादुर साहब ਕਲਯੁੱਗ ਦੇ ਜਾਂ ਇਸ ਭਿਆਨਕ ਸਮੇਂ ਵਿੱਚ ਬਹੁਤ ਵੱਡਾ ਸਾਕਾ ਵਰਤਾ ਗਏ, ਜਿਨ੍ਹਾਂ ਨੇ ਆਪਣੇ ਸਿਰ ਧੜ ਦੀ ਬਾਜ਼ੀ ਲਾ ਕੇ ਮਜ਼ਲੂਮਾਂ ਦੀ, ਦੀਨਾਂ ਦੀ ਅਤੇ ਜਿਹੜੇ ਸ਼ਰਨ ਆਏ ਸਨ ਉਹਨਾਂ ਦੀ ਰੱਖਿਆ ਕੀਤੀ। ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ, ਜਿਨ੍ਹਾਂ ਦੇ ਗ੍ਰਹਿ ਵਿਖੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪ੍ਰਕਾਸ਼ 1621 ਨੂੰ ਅੰਮ੍ਰਿਤਸਰ ਦੀ ਧਰਤੀ 'ਤੇ ਗੁਰੂ ਕੇ ਮਹਿਲ ਵਿਖੇ ਹੁੰਦਾ। ਦਸਾਂ ਪਾਤਸ਼ਾਹੀਆਂ ਵਿੱਚੋਂ ਕੇਵਲ ਤਾਂ ਕੇਵਲ ਗੁਰੂ ਤੇਗ ਬਹਾਦਰ ਸਾਹਿਬ ਨੇ ਜਿਨ੍ਹਾਂ ਦਾ ਪ੍ਰਕਾਸ਼ ਅੰਮ੍ਰਿਤਸਰ ਸ਼ਹਿਰ ਵਿੱਚ ਹੋਇਆ। ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਤਾਂ ਆਪਾਂ ਮੰਨਦੇ ਹਾਂ ਕਿ ਗੁਰੂ ਅਰਜਨ ਦੇਵ ਜੀ ਦਾ ਪ੍ਰਕਾਸ਼ ਗੋਇੰਦਵਾਲ ਸਾਹਿਬ ਦੀ ਧਰਤੀ 'ਤੇ, ਗੁਰੂ ਅਮਰਦਾਸ ਜੀ ਦਾ ਪ੍ਰਕਾਸ਼ ਬਾਸਰਕੇ ਦੀ ਧਰਤੀ 'ਤੇ, ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਗੁਰੂ ਕੀ ਵਡਾਲੀ। ਇਹ ਅੰਮ੍ਰਿਤਸਰ ਜ਼ਿਲ੍ਹਾ 'ਤੇ ਹੈ, ਪਰ ਅੰਮ੍ਰਿਤਸਰ ਸ਼ਹਿਰ ਵਿੱਚ ਦਸਾਂ ਪਾਤਸ਼ਾਹੀਆਂ ਵਿੱਚੋਂ ਕੇਵਲ ਤਾਂ ਕੇਵਲ ਗੁਰੂ ਤੇਗ ਬਹਾਦਰ ਸਾਹਿਬ ਨੇ ਇੱਥੇ ਪ੍ਰਕਾਸ਼ ਲੈ ਕੇ ਅੰਮ੍ਰਿਤਸਰ ਦੀਆਂ ਸੰਗਤਾਂ 'ਤੇ ਬਹੁਤ ਵੱਡਾ ਪਰਉਪਕਾਰ ਕੀਤਾ। ਗੁਰੂ ਕੇ ਮਹਿਲ ਜਿੱਥੇ ਸਤਿਗੁਰਾਂ ਦਾ ਪ੍ਰਕਾਸ਼ ਹੋਇਆ ਸੀ, ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਾਲਕ ਨੂੰ ਵੇਖਦਿਆਂ ਹੀ ਕਹਿ ਦਿੱਤਾ ਸੀ ਕਿ ਆਮ ਕਰਕੇ ਜਦੋਂ ਸੰਸਾਰ ਵਿੱਚ ਬੱਚੇ ਜਨਮ ਲੈ ਕੇ ਆਉਂਦੇ ਨੇ ਤਾਂ ਇੱਕ ਲੋਕ ਰਾਏ ਹੈ ਕਿ ਇਹ ਪੂਰਬਲੇ ਜਨਮਾਂ ਦੇ ਸੰਜੋਗੀ ਇੱਕ ਦੂਸਰੇ ਨੂੰ ਮਿਲਦੇ ਨੇ। ਬਾਣੀ ਦਾ ਵੀ ਫੈਸਲਾ ਹੈ ਕਿ ਪੂਰਬ ਜਨਮ ਕੇ ਮਿਲੇ ਸੰਜੋਗੀ ਅੰਤੈ ਕੋ ਨਾ ਸਹਾਈ। ਕਿਸੇ ਨੇ ਕਿਸੇ ਤੋਂ ਕੁਝ ਲੈਣਾ ਹੁੰਦਾ, ਕਿਸੇ ਨੇ ਕਿਸੇ ਦਾ ਕੁਝ ਦੇਣਾ ਹੁੰਦਾ। ਆਮ ਕਰਕੇ ਲੋਕ ਰਾਏ ਹੈ ਕਿ ਲੈਣ ਦੇਣ ਕਰਕੇ ਕਿਸੇ ਦੇ ਘਰ ਕੋਈ ਪੁੱਤਰ ਬਣ ਕੇ ਆ ਜਾਂਦਾ, ਧੀ ਬਣ ਕੇ ਆ ਜਾਂਦੀ ਹੈ, ਕੋਈ ਭਰਾ ਬਣ ਕੇ ਆ ਜਾਂਦਾ, ਭੈਣ ਬਣ ਕੇ ਆ ਜਾਂਦੀ ਹੈ। ਪਰ ਗੁਰੂ ਹਰਗੋਬਿੰਦ ਸਾਹਿਬ ਨੇ ਬਾਲਕ ਵੱਲ ਵੇਖਦਿਆਂ ਹੀ ਕਹਿ ਦਿੱਤਾ ਸੀ ਕਿ ਇਹ ਦੀਨ ਰਸ਼ਕ ਅਤੇ ਸੰਕਟ ਹਰਨ ਹੈ, ਇਹ ਦੀਨਾਂ ਦੀ ਰੱਖਿਆ ਕਰਨ ਵਾਲਾ ਹੈ ਅਤੇ ਆਪਣੇ ਆਪ ਨੂੰ ਖਤਰੇ ਵਿੱਚ ਪਾ ਕੇ, ਸੰਕਟ ਵਿੱਚ ਪਾ ਕੇ ਦੂਸਰਿਆਂ ਦਾ ਸੰਕਟ ਟਾਲਣ ਵਾਸਤੇ ਆਇਆ। ਇਹ ਮੇਰਾ ਪੁੱਤਰ ਕੁਝ ਲੈਣ ਵਾਸਤੇ ਨਹੀਂ, ਸਾਰੀ ਉਮਰ ਕੁਝ ਨਾ ਕੁਝ ਦਿੰਦਾ ਹੀ ਚੱਲਿਆ ਜਾਵੇਗਾ, ਜੇ ਲੋੜ ਪਈ ਤਾਂ ਮਜ਼ਲੂਮਾਂ ਦੀ ਖਾਤਰ ਆਪਣੀ ਜਾਨ ਤੱਕ ਵੀ ਦੇ ਦੇਵੇਗਾ। ਧੰਨ ਗੁਰੂ ਤੇਗ ਬਹਾਦਰ ਸਾਹਿਬ ਦੀਨ ਰਸ਼ਕ ਅਤੇ ਸੰਕਟ ਹਰਨ। ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਰਤਾਰਪੁਰ ਸਾਹਿਬ ਦੀ ਜੰਗ ਵਿੱਚ ਬੜੀ ਬਹਾਦਰੀ ਦੇ ਨਾਲ ਤੇਗ ਦੇ ਜੌਹਰ ਵਿਖਾਏ ਅਤੇ ਉਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਘੁੱਟ ਕੇ ਛਾਤੀ ਨਾਲ ਲਾਇਆ ਅਤੇ ਕਹਿ ਦਿੱਤਾ, ਇਹ ਮੇਰਾ ਪੁੱਤਰ ਤਿਆਗ ਮੱਲ ਨਹੀਂ, ਇਹ ਤਾਂ ਤੇਗ ਬਹਾਦਰ ਹੈ। ਤੇਗ ਚਲਾਉਣ ਵਿੱਚ ਬੜੀ ਬਹਾਦਰੀ ਵਿਖਾਈ, ਕਹਿੰਦੇ ਬੜਾ ਅਹਿਮ ਯੋਗਦਾਨ ਰਿਹਾ ਉਸ ਵੇਲੇ ਜਿਹੜੀ ਕਰਤਾਰਪੁਰ ਸਾਹਿਬ ਦੀ ਜੰਗ ਨੂੰ ਜਿੱਤਿਆ ਗਿਆ, ਕਿਉਂਕਿ ਹੱਥੀਂ ਪਾਲਿਆ ਪੈਂਦੇ ਖਾਂ, ਕਾਲੇ ਖਾਂ, ਉਸਮਾਨ ਖਾਂ ਚੜ੍ਹ ਕੇ ਆਏ ਅਤੇ ਸਭ ਤੋਂ ਵੱਧ ਗਿਣਤੀ 75,000 ਦੀ ਗਿਣਤੀ ਵਿੱਚ ਸੈਨਾ ਉੱਥੇ ਪਹੁੰਚੀ ਸੀ। ਪਰ ਇਸ ਯੁੱਧ ਵਿੱਚ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਦੁਸ਼ਮਣਾਂ ਦੇ ਛੱਕੇ ਛੁਡਾ ਦਿੱਤੇ ਅਤੇ ਵੇਖਿਆ ਕਰਤਾਰਪੁਰ ਸਾਹਿਬ ਦੇ ਨਿਵਾਸੀਆਂ ਨੇ ਕੋਠਿਆਂ ਦੀਆਂ ਛੱਤਾਂ 'ਤੇ ਚੜ੍ਹ ਕੇ ਕਿ ਕਿਵੇਂ ਗੁਰੂ ਤੇਗ ਬਹਾਦਰ ਸਾਹਿਬ ਜੀ ਬਹਾਦਰੀ ਨਾਲ ਜੂਝ ਰਹੇ ਸਨ, ਦੁਸ਼ਮਣ ਦੇ ਆਹੂ ਲਾ ਰਹੇ ਸਨ। ਇਤਿਹਾਸ ਕਹਿੰਦਾ ਕਿ ਉਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਨੇ ਤਰੁੱਠ ਕੇ 3 ਬਖਸ਼ਿਸ਼ਾਂ ਕੀਤੀਆਂ ਸਨ, ਇੱਕ ਰੁਮਾਲ, ਦੂਸਰੀ ਪੋਥੀ ਸਾਹਿਬ ਅਤੇ ਤੀਸਰੀ ਕਟਾਰ। ਇਹ ਬੀਜ ਮਾਤਰ ਬਖਸ਼ਿਸ਼ਾਂ ਸਨ, ਪਰ ਗੁਰੂ ਤੇਗ ਬਹਾਦਰ ਸਾਹਿਬ ਨੇ ਇਹਨਾਂ ਬਖਸ਼ਿਸ਼ਾਂ ਨੂੰ ਇੰਨਾ ਵਧਾਇਆ, ਇੰਨਾ ਲੰਮਾ ਕੀਤਾ ਕਿ ਜਿਹੜਾ ਰੁਮਾਲ ਸੀ ਉਹ ਤਾਂ ਬਣ ਗਿਆ ਧਰਮ ਦੀ ਚਾਦਰ, ਜਿਹੜੀ ਕਟਾਰ ਸੀ ਉਹ ਤੇਗ ਦਾ ਰੂਪ ਧਾਰਨ ਕਰ ਗਈ ਅਤੇ ਜਿਹੜੀ ਪੋਥੀ ਸਾਹਿਬ ਸੀ ਉਹਨੂੰ ਪੜ੍ਹ ਸੁਣ ਕੇ ਲਿਵ ਲਾ ਕੇ 59 ਸ਼ਬਦ ਅਤੇ 57 ਸ਼ਲੋਕ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਉਚਾਰਨ ਕਰਕੇ ਮਨੁੱਖਤਾ ਦਾ ਭਲਾ ਕੀਤਾ। ਔਰੰਗਜ਼ੇਬ ਵਰਗਾ ਮੁਤਸਬੀ ਰਾਜਾ ਜਿਹੜਾ ਕਹਿੰਦਾ ਸੀ ਮੇਰੇ ਹੁਕਮ ਨਾਲ ਰਾਗਾਂ 'ਤੇ ਪਾਬੰਦੀ ਲੱਗੀ ਹੈ, ਮੇਰੇ ਹੁਕਮ ਨਾਲ ਸੰਗੀਤ 'ਤੇ ਪਾਬੰਦੀ ਲੱਗੀ ਹੈ, ਗੁਰੂ ਤੇਗ ਬਹਾਦਰ ਸਾਹਿਬ ਕਿਤਨੇ ਵਿਭਾਗ ਸਨ ਕਿ ਪਹਿਲਾਂ 30 ਰਾਗਾਂ ਵਿੱਚ ਬਾਣੀ ਸੀ, ਇੱਕ ਨਵਾਂ ਰਾਗ ਜੈ ਜਾਵੰਤੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਉਚਾਰਨ ਕਰਕੇ 4 ਸ਼ਬਦ ਜੈ ਜੈਵੰਤੀ ਰਾਗ ਦੇ ਵਿੱਚ ਉਚਾਰਨ ਕਰਕੇ ਸਮਝਾ ਦਿੱਤਾ ਕਿ ਸੱਚਮੁੱਚ ਗੁਰੂ ਤੇਗ ਬਹਾਦਰ ਸਾਹਿਬ ਦੀ ਜ਼ਿੰਦਗੀ ਵਿੱਚ ਭੈ ਕਾਹੂ ਕੋ ਦੇਤ ਨੈ ਨੈ ਪੈ ਮਾਨਤ ਆਨ ਕਹੁ ਨਾਨਕ ਸੁਨ ਰੇ ਮਨਾ ਗਿਆਨੀ ਤਾਹੇ ਬਖਾਨ ਵਾਲਾ ਜਿਹੜਾ ਸੰਕਲਪ ਸੀ ਉਹ ਮੌਜੂਦ ਸੀ। ਜਦੋਂ ਇਹਨਾਂ ਤਿੰਨਾਂ ਬਖਸ਼ਿਸ਼ਾਂ ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਵਧਾਇਆ, ਪਹਿਲਾਂ ਰੁਮਾਲ ਤੋਂ ਚਾਦਰ ਕਿਵੇਂ ਬਣੇ। ਜਦੋਂ ਵੀ ਅੱਜ ਅਸੀਂ ਸੰਸਾਰ ਦਾ ਇਤਿਹਾਸ ਪੜ੍ਹਦੇ ਹਾਂ ਤਾਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਹਿੰਦ ਦੀ ਚਾਦਰ ਵੀ ਕਿਹਾ ਜਾਂਦਾ, ਕਿਉਂਕਿ ਉਸ ਵੇਲੇ ਦਾ ਮਜ਼ਲੂਮ ਲੋੜਵੰਦ ਹਿੰਦੂ ਸੀ। ਪਰ ਜੇ ਕਿਤੇ ਉਸ ਵੇਲੇ ਦਾ ਲੋੜਵੰਦ ਮਜ਼ਲੂਮ ਈਸਾਈ ਹੁੰਦਾ ਤਾਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਈਸਾਈਅਤ ਦੀ ਚਾਦਰ ਕਿਹਾ ਜਾਣਾ ਸੀ। ਜੇ ਉਸ ਵੇਲੇ ਦਾ ਲੋੜਵੰਦ ਮਜ਼ਲੂਮ ਮੁਸਲਮਾਨ ਹੁੰਦਾ ਤਾਂ ਗੁਰੂ ਸਾਹਿਬ ਨੂੰ ਇਸਲਾਮ ਦੀ ਚਾਦਰ ਕਿਹਾ ਜਾਣਾ ਸੀ, ਪਰ ਉਸ ਵੇਲੇ ਦਾ ਲੋੜਵੰਦ ਮਜ਼ਲੂਮ ਸੀ ਹਿੰਦੂ। ਇਸ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਹਿੰਦ ਦੀ ਚਾਦਰ, ਪਰ ਕਵੀ ਸੈਨਾਪਤੀ ਜਿਹੜੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ 52 ਕਵੀਆਂ ਵਿੱਚੋਂ ਹਜ਼ੂਰੀ ਕਵੀ ਨੇ, ਸਮਕਾਲੀ ਕਵੀ ਨੇ, ਉਹਨਾਂ ਨੇ ਸਪਸ਼ਟ ਕੀਤਾ ਕਿ ਗੁਰੂ ਤੇਗ ਬਹਾਦਰ ਸਾਹਿਬ ਕੇਵਲ ਹਿੰਦ ਦੀ ਚਾਦਰ ਨਹੀਂ, ਉਹ ਤੇ ਮਨੁੱਖਤਾ ਦੀ ਚਾਦਰ ਨੇ, ਇਨਸਾਨੀਅਤ ਦੀ ਚਾਦਰ ਨੇ। ਉਹਨਾਂ ਨੂੰ ਧਰਮ ਦੀ ਚਾਦਰ ਕਹੋ, ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਨੇ ਮਜ਼ਲੂਮ ਦੀ ਰਾਖੀ ਕੀਤੀ ਹੈ, ਉੱਥੇ ਸਤਿਗੁਰਾਂ ਨੇ ਆਪਣਾ ਧਰਮ ਨਿਭਾਉਂਦੇ ਹੋਏ ਇੱਕ ਧਰਮ ਦੀ ਰਾਖੀ ਕੀਤੀ, ਇਨਸਾਨੀਅਤ ਦੀ ਰਾਖੀ ਕੀਤੀ। ਕਵੀ ਸੈਨਾਪਤੀ ਜੀ ਨੇ ਗੁਰੂ ਸ਼ੋਭਾ ਗ੍ਰੰਥ ਵਿੱਚ ਲਿਖਿਆ, ਪ੍ਰਗਟ ਭਏ ਗੁਰ ਤੇਗ ਬਹਾਦਰ ਸਗਲ ਸ੍ਰਿਸ਼ਟ ਪੈ ਢਾਕੀ ਚਾਦਰ, ਕਰਮ ਧਰਮ ਕੀ ਜਿਨ ਪਤ ਰਾਖੀ ਅਟਲ ਕਰੀ ਕਲ ਯੁਗ ਮੈਂ ਸਾਖੀ, ਸਗਲ ਸ੍ਰਿਸ਼ਟ ਜਾਂਕਾ ਜਸ ਭਇਓ ਜੇ ਤੇ ਸਰਬ ਧਰਮ ਬਚਾਇਓ। ਗੁਰੂ ਤੇਗ ਬਹਾਦਰ ਸਾਹਿਬ ਜਿਨ੍ਹਾਂ ਦਾ ਧਰਮ ਸਰਬ ਵਿਆਪੀ ਧਰਮ ਸੀ, ਉਹਨਾਂ ਨੇ ਪਾਵਨ ਬਾਣੀ ਦੇ ਵਿੱਚ ਸਪਸ਼ਟ ਕੀਤਾ ਕਿ ਤੀਰਥ ਕਰੈ ਬਰਤ ਫੁਨ ਰਾਖੈ ਨੈ ਮਨੁਆ ਬਸ ਜਾਂਕੋ, ਨੇਫਲ ਧਰਮ ਤਾਹੇ ਤੁਮ ਮਾਨੋ ਸਾਚ ਕਹਿਤ ਮੈਂ ਜਾਕੋ, ਕਲ ਮੈਂ ਏਕ ਨਾਮ ਕਿਰਪਾ ਨਿਧ ਜਾਹੇ ਜਪੈ ਗਤ ਪਾਵੈ, ਔਰ ਧਰਮ ਤਾਂਕੈ ਸਮ ਨਾਹਨ ਇਹ ਬਿਦ ਬੇਦ ਬਤਾਵੈ। ਸਤਿਗੁਰੂ ਨੇ ਜਿੱਥੇ ਧਰਮ ਦੀ ਰਾਖੀ ਕੀਤੀ ਉੱਥੇ ਦੱਸ ਦਿੱਤਾ ਕਿ ਇੱਕ ਧਰਮੀ ਉਹਦਾ ਕੀ ਫਰਜ਼ ਬਣਦਾ, ਉਹਨਾਂ ਨੇ ਆਪਣਾ ਧਰਮ ਨਿਭਾਇਆ ਹੈ। ਹੁਣ ਗੱਲ ਜਦੋਂ ਆਪਾਂ ਚਾਦਰ ਦੀ ਕਰਦੇ ਹਾਂ, ਆ ਪਿਛਲੇ 2 ਦਿਨ ਦਾਸ ਨੇ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਵੀ ਕਥਾ ਵਿਚਾਰ ਕਰਦਿਆਂ ਇਹ ਪੱਖ ਸੰਗਤਾਂ ਦੇ ਨਾਲ ਸਾਂਝਾ ਕੀਤਾ ਸੀ ਕਿ ਭਾਈ ਗੁਰਦਾਸ ਜੀ ਭਾਵੇਂ ਕਿ ਗੁਰੂ ਹਰਗੋਬਿੰਦ ਸਾਹਿਬ ਤੱਕ ਉਹ ਹੋਏ ਨੇ, ਪਰ ਉਹਨਾਂ ਦੀਆਂ ਵਾਰਾਂ ਵਿੱਚੋਂ ਵੀ ਸਾਨੂੰ ਚਾਦਰ ਦਾ ਸੰਕਲਪ ਮਿਲਦਾ ਕਿ ਇੱਕ ਕੱਪੜਾ ਜਿਹੜਾ ਕਿਸੇ ਦੇ ਤਨ 'ਤੇ ਪੈ ਕੇ ਉਹਦਾ ਪਰਦਾ ਕੱਜਦਾ, ਬੱਚਾ ਜਨਮ ਲੈ ਕੇ ਸੰਸਾਰ 'ਤੇ ਆਉਂਦਾ, ਭਾਵੇਂ ਸੁੰਦਰ ਹੋਵੇ ਭਾਵੇਂ ਕਰੂਪ ਹੋਵੇ, ਪਰ ਸਭ ਤੋਂ ਪਹਿਲੀ ਲੋੜ ਹੈ ਕਿ ਇਹਦੇ ਤਨ 'ਤੇ ਕੱਪੜਾ ਪਾ ਕੇ ਇਹਦਾ ਤਨ ਜਿਹੜਾ ਉਹ ਕੱਜਿਆ ਜਾਵੇ। ਬਹੁਤ ਵੱਡੀ ਲੋੜ ਹੈ, ਬੰਦਾ ਭੁੱਖਾ ਰਹਿ ਸਕਦਾ, ਪਿਆਸਾ ਰਹਿ ਸਕਦਾ, ਪਰ ਸਭ ਤੋਂ ਪਹਿਲਾਂ ਜੇ ਲੋੜ ਹੈ ਤਾਂ ਬੰਦੇ ਨੂੰ ਹੈ ਕਿ ਮੇਰਾ ਤਨ ਜਿਹੜਾ ਇਹ ਕੱਜਿਆ ਜਾਵੇ। ਹਰ ਵੇਲੇ ਡਰ ਬਣਿਆ ਰਹਿੰਦਾ ਕਿ ਕਦੇ ਕੋਈ ਮੈਨੂੰ ਬੇਪਤ ਨਾ ਕਰ ਦੇਵੇ, ਮੈਨੂੰ ਨੰਗਿਆ ਨਾ ਹੋਣਾ ਪਵੇ, ਮੇਰੀ ਇੱਜ਼ਤ ਸੰਸਾਰ ਦੇ ਵਿੱਚ ਰਹਿ ਸਕੇ। ਸਭ ਤੋਂ ਪਹਿਲਾਂ ਇਹਨੂੰ ਆਪਣੇ ਪਰਦਾ ਕੱਜਣ ਦੀ ਫਿਕਰ ਜਿਹੜੀ ਹੈ ਉਹ ਪਈ ਹੁੰਦੀ ਹੈ। ਅਤੇ ਭਾਈ ਗੁਰਦਾਸ ਜੀ ਨੇ ਜਦੋਂ ਕੱਪੜੇ ਦੀ, ਚਾਦਰ ਦੀ, ਪਰਦੇ ਦੀ ਗੱਲ ਕੀਤੀ ਤਾਂ ਉਹਨਾਂ ਨੇ ਜ਼ਿਕਰ ਕੀਤਾ, ਕਹਿਣ ਲੱਗੇ, ਵੇਖੋ ਵੜੇਵਿਆਂ ਨੂੰ ਕਿਰਸਾਨ ਪਹਿਲਾਂ ਸਵਾਹ ਦੇ ਵਿੱਚ ਮਸਲਦਾ, ਫਿਰ ਉਹਨੂੰ ਮਿੱਟੀ ਵਿੱਚ ਬੀਜਦਾ, ਉਹਦੀ ਜਦੋਂ ਬੂਟੀ ਭਾਵ ਉਹਦਾ ਪੌਦਾ ਉੱਗਦਾ ਉਹ ਕਈ ਤਰ੍ਹਾਂ ਦੇ ਜਫਰ ਜਾਲਦਾ ਹੋਇਆ ਫਲ ਤੱਕ ਪਹੁੰਚਦਾ, ਉਹਨੂੰ ਟੀਂਡੇ ਲੱਗਦੇ ਨੇ, ਜਦੋਂ ਸੂਰਜ ਦੀਆਂ ਕਿਰਨਾਂ ਉਹਨਾਂ 'ਤੇ ਪੈਂਦੀਆਂ ਨੇ ਟੀਂਡਿਆਂ ਦਾ ਮੂੰਹ ਫਟ ਜਾਂਦਾ, ਉਹਨਾਂ ਵਿੱਚੋਂ ਰੂਹ ਨਿਕਲਦਾ, ਉਸ ਰੂਹ ਨੂੰ ਸਵਾਣੀਆਂ ਚੁਗ ਕੇ ਘਰ ਲੈ ਕੇ ਆਉਂਦੀਆਂ ਨੇ, ਉਹਨੂੰ ਪਿੰਜਿਆ ਜਾਂਦਾ, ਉਹਨੂੰ ਵੇਲਿਆ ਜਾਂਦਾ, ਉਹਨੂੰ ਧੋ ਕੇ ਕਈ ਤਰ੍ਹਾਂ ਦੀ ਪਾਹ ਦਿੱਤੀ ਜਾਂਦੀ ਹੈ, ਉਹਨੂੰ ਚਰਖੇ ਨਾਲ ਕੱਤਿਆ ਜਾਂਦਾ, ਉਹਦੇ ਗੋੜੇ ਬਣਾਏ ਜਾਂਦੇ ਨੇ, ਦਰਜੀ ਆਉਂਦਾ ਉਹਨੂੰ ਕੈਂਚੀ ਨਾਲ ਕੱਟਦਾ ਅਤੇ ਸੂਈ ਨਾਲ ਉਹਨੂੰ ਸਿਉਂਦਾ। ਇੰਨਾ ਜਫਰ ਜਾਲ ਦਾ ਇੰਨਾ ਸੰਘਰਸ਼ ਕਰਦਾ ਹੋਇਆ ਵੇਖੋ ਇੱਕ ਕੱਪੜੇ ਤੱਕ ਉਹ ਪਹੁੰਚਦਾ, ਚਾਦਰ ਤੱਕ ਪਹੁੰਚਦਾ, ਤੇ ਉਹ ਕੇਵਲ ਇੱਕ ਮਨੁੱਖ ਦੀ ਇੱਕ ਪ੍ਰਾਣੀ ਦੀ ਪੱਤ ਕੱਜ ਸਕਦਾ। ਜੇ ਚਾਦਰ ਕਿਸੇ ਇੱਕ 'ਤੇ ਪਾ ਦਈਏ ਤਾਂ ਇੱਕ ਦਾ ਪਰਦਾ ਕੱਜਿਆ ਜਾਂਦਾ। ਪਰ ਵਾਰੇ ਵਾਰੇ ਜਾਈਏ ਗੁਰੂ ਤੇਗ ਬਹਾਦਰ ਸਾਹਿਬ ਤੋਂ, ਜਿਨ੍ਹਾਂ ਨੇ ਸਮੁੱਚੇ ਹਿੰਦੂ ਧਰਮ ਦੀ ਪੱਤ ਨੂੰ ਕੱਜ ਲਿਆ। ਜਿਸ ਵੇਲੇ ਔਰੰਗਜ਼ੇਬ ਨੰਗਿਆਂ ਕਰਨ ਲੱਗਾ ਸੀ, ਉਸ ਵੇਲੇ ਅਰਜੋਈ ਕੀਤੀ ਸੀ, ਸਤਿਗੁਰੂ ਸਾਡੀ ਧੋਤੀ ਨੂੰ ਖਤਰਾ, ਸਾਡੀ ਬੋਧੀ ਨੂੰ ਖਤਰਾ, ਸਾਡੇ ਤਿਲਕ ਨੂੰ ਖਤਰਾ, ਸਾਡੇ ਜੰਝੂ ਨੂੰ ਖਤਰਾ। ਅਤੇ ਅਰਦਾਸ ਵੀ ਪੰਡਿਤ ਕਿਰਪਾ ਰਾਮ ਨੇ 16 ਬ੍ਰਾਹਮਣਾਂ ਦੇ ਸਮੇਤ ਆ ਕੇ ਇਹੋ ਕੀਤੀ ਸੀ, ਹਾਥ ਜੋਰ ਕਹਿਓ ਕਿਰਪਾ ਰਾਮ, ਦੱਤ ਬ੍ਰਾਹਮਣ ਮਟਨ ਗਰਾਮ, ਹੇ ਗੁਰ ਤੇਗ ਬਹਾਦਰ ਰਾਈ, ਹਮਰੋ ਬਲ ਅਬ ਰਹਿਓ ਨ ਕਾਈ, ਗੱਜ ਕੇ ਬੰਧਨ ਕਾਟਨ ਹਾਰੇ, ਤੁਮ ਗੁਰ ਨਾਨਕ ਹੋ ਅਵਤਾਰੇ, ਜਿਮ ਦਰੋਪਦੀ ਰਾਖੀ ਲਾਜ, ਦਿਓ ਸਵਾਰ ਸਦਾਮੇ ਕਾਜ, ਸੇਵਾ ਹਰੀ ਇਮ ਅਰਜ ਗੁਜਾਰੀ, ਤੁਮ ਕਲ ਜੁਗ ਕੇ ਕ੍ਰਿਸ਼ਨ ਮਰਾਰੀ। ਪੰਡਿਤ ਕਹਿਣ ਲੱਗੇ, ਪਾਤਸ਼ਾਹ ਅਸੀਂ ਸੁਣਿਆ ਜ਼ਰੂਰ ਹੈ ਕਦੇ ਦਰੋਪਦੀ ਦਾ ਪਰਦਾ ਕੱਜਿਆ ਗਿਆ, ਕਦੇ ਸਦਾਮੇ ਦੀ ਲਾਜ ਰੱਖੀ ਗਈ, ਪਰ ਅੱਜ ਤੱਕ ਵੇਖਿਆ ਨਹੀਂ ਸੀ, ਪਰ ਹੁਣ ਵੇਖਣਾ ਚਾਹੁੰਦੇ ਹਾਂ। ਸਾਡੀ ਹਾਲਤ ਬਿਲਕੁਲ ਦਰੋਪਦੀ ਵਰਗੀ ਬਣ ਗਈ ਜੇ, ਔਰੰਗਜ਼ੇਬ ਸਾਨੂੰ ਬੇਪੱਤ ਕਰਨਾ ਚਾਹੁੰਦਾ ਹੈ, ਅਤੇ ਕਿਰਪਾ ਕਰੋ ਹੁਣ ਚਾਦਰ ਬਣ ਜਾਓ, ਚਾਦਰ ਬਣ ਕੇ ਸਾਡੇ ਪਰਦੇ ਕੱਜ ਲਓ। ਉਸ ਵੇਲੇ ਗੁਰੂ ਤੇਗ ਬਹਾਦਰ ਸਾਹਿਬ ਜੀ ਚਾਦਰ ਬਣੇ ਸਨ। ਭਾਈ ਗੁਰਦਾਸ ਜੀ ਨੇ ਬਚਨ ਕਹੇ, ਚਾਦਰ ਬਣਿਆ ਕਿਵੇਂ ਜਾਂਦਾ? ਉਹਨਾਂ ਦੇ ਬਚਨ ਨੇ, ਹੋਏ ਵੜੇਵਾਂ ਜੱਗ ਵਿੱਚ, ਤਨ ਬੀਜੈ ਖੇ ਨਾਲ ਰਲਾਇਆ, ਬੂਟੀ ਹੋਏ ਕਪਾਹ ਦੀ ਟੀਂਡੇ ਹੱਸ ਹੱਸ ਆਪ ਖੜਾਇਆ, ਦੋਏ ਮਿਲ ਵੇਲਣ ਵੇਲਿਆ, ਲੂੰ ਲੂੰ ਕਰਕੇ ਤੁੰਬ ਤੰਬਾਇਆ, ਪਿੰਜਣ ਪਿੰਜ ਪੰਜਾਇਆ, ਕਰ ਕਰ ਗੋੜੀ ਸੂਤ ਕਤਾਇਆ, ਕੈਂਚੀ ਕੱਟਣ ਕੱਟਿਆ, ਸੂਈ ਧਾਗੇ ਜੋੜ ਸਵਾਇਆ, ਅਤੇ ਫਿਰ ਜਾ ਕੇ ਲੱਜਣ ਕੱਜਣ ਕਾਜ ਸੁਹਾਇਆ। ਇੰਨਾ ਸੰਘਰਸ਼ ਕਰਕੇ, ਇੰਨਾ ਜਫਰ ਜਾਲ ਕੇ ਉਹ ਕੱਪੜਾ ਜਦੋਂ ਚਾਦਰ ਬਣਦਾ ਅਤੇ ਕਿਸੇ ਇੱਕ ਦੀ ਪੱਤ ਕੱਜਦਾ। ਪਰ ਗੁਰੂ ਤੇਗ ਬਹਾਦਰ ਸਾਹਿਬ ਨੇ ਮਨੁੱਖਤਾ ਦੀ, ਮਾਨਵਤਾ ਦੀ, ਇਨਸਾਨੀਅਤ ਦੀ ਪੱਤ ਕੱਜਣ ਵਾਸਤੇ ਧਰਮ ਦੀ ਚਾਦਰ ਬਣਨਾ ਕੀਤਾ। ਕਿਸੇ ਕਵੀ ਦੇ ਬੜੇ ਸੋਹਣੇ ਬੋਲ ਨੇ ਕਿ ਸਤਿਗੁਰ ਤੇਗ ਬਹਾਦਰ ਦੇ ਬਾਜ ਹਿੰਦ 'ਤੇ ਚਾਦਰ ਕਿਸੇ ਕੀ ਪ੍ਰੇਮ ਦੀ ਤਾਨਣੀ ਏ, ਉਸ ਪਿਆਰੇ ਸਤਿਗੁਰੂ ਦਾ ਸੀਸ ਤੱਕ ਕੇ ਸੀਨਾ ਹੋ ਰਿਹਾ ਛਾਨਣੀ ਸਾਨਣੀ ਏ, ਕਰਨੀ ਵਾਲੇ ਦੀ ਕਰਨੀ ਦੀ ਮਿਹਰਬਾਨੀ, ਪਰਲੋ ਤੀਕ ਸੰਸਾਰ ਨੇ ਜਾਣਨੀ ਏ, ਉਹ ਚਾਨਣ ਅੱਜ ਵੀ ਉਹਦਾ ਸੰਸਾਰ ਅੰਦਰ ਜਿਹਦੀ ਚਾਂਦਨੀ ਚੌਂਕ ਵਿੱਚ ਚਾਨਣੀ ਏ। ਗੁਰੂ ਤੇਗ ਬਹਾਦਰ ਸਾਹਿਬ ਧਰਮ ਦੀ ਚਾਦਰ ਬਣੇ, ਉਹਨਾਂ ਨੇ ਪਰਦਾ ਕੱਜਿਆ ਮਨੁੱਖਤਾ ਦਾ, 59 ਸ਼ਬਦ ਅਤੇ 57 ਸ਼ਲੋਕ ਉਚਾਰਨ ਕੀਤੇ। ਸਮੁੱਚੀ ਬਾਣੀ ਵਿੱਚ ਤਿਆਗ, ਵੈਰਾਗ ਅਤੇ ਅਨੁਰਾਗ ਇਹ ਵਿਸ਼ਾ ਪ੍ਰਧਾਨ ਰੱਖਿਆ। ਪਹਿਲਾ ਬਚਨ ਹੀ ਗੁਰੂ ਤੇਗ ਬਹਾਦਰ ਸਾਹਿਬ ਦਾ ਇਹ ਹੈ, ਸਾਧੋ ਮਨ ਕਾ ਮਾਨ ਤਿਆਗੋ, ਕਾਮ ਕ੍ਰੋਧ ਸੰਗਤ ਦੁਰਜਨ ਕੀ ਤਾਂ ਤੇ ਐਨ ਸੁਭਾਗੋ। ਅਤੇ ਜਦੋਂ ਅੰਦਰ ਖਾਲੀ ਕਰ ਲਿਆ, ਅੰਦਰੋਂ ਵਿਸ਼ੇ ਵਿਕਾਰ ਤਿਆਗ ਦਿੱਤੇ, ਅਤੇ ਫਿਰ ਅੰਦਰ ਪਾਉਣਾ ਕੀ ਹੈ, ਸਭ ਤੋਂ ਅਖੀਰਲਾ ਬਚਨ ਹੈ, ਰਾਮ ਨਾਮ ਉਰ ਮੈਂ ਗਹਿਓ, ਜਾਂਕੈ ਸਮ ਨਹੀਂ ਕੋਏ, ਕਹੋ ਨਾਨਕ ਸੰਕਟ ਮਿਟੈ, ਦਰਸ ਤਿਹਾਰੋ ਹੋਏ। ਆਪਣੇ ਹਿਰਦੇ ਨੂੰ ਖਾਲੀ ਕਰਕੇ, ਵਿਕਾਰਾਂ ਤੋਂ ਰਹਿਤ ਕਰਕੇ ਇਹਦੇ ਅੰਦਰ ਪਰਮੇਸ਼ਰ ਦਾ ਨਾਮ ਟਿਕਾਓ। ਸਤਿਗੁਰੂ ਜੀ ਨੇ ਸਮੁੱਚੀ ਬਾਣੀ ਵਿੱਚ ਤਿਆਗ, ਵੈਰਾਗ ਅਤੇ ਅਨੁਰਾਗ ਦੇ ਵਿਸ਼ੇ ਨੂੰ ਪ੍ਰਧਾਨ ਰੱਖਿਆ, ਪਰ ਇਹ ਤਿਆਗ ਕਿਸੇ ਅਜਿਹੀ ਪ੍ਰੇਰਨਾ ਦਾ ਸੂਚਕ ਨਹੀਂ ਕਿ ਕਿਸੇ ਜਗਿਆਸੂ ਨੂੰ ਇਹ ਕਹੇ ਕਿ ਤੁਸੀਂ ਘਰ ਛੱਡ ਕੇ ਜੰਗਲਾਂ ਵਿੱਚ ਜਾਓ, ਤੁਸੀਂ ਬੱਚੇ ਛੱਡ ਕੇ ਪਰਬਤਾਂ 'ਤੇ ਚਲੇ ਜਾਓ, ਤੁਸੀਂ ਕਿਰਤ ਛੱਡ ਕੇ ਵਿਹਲੇ ਬਹਿ ਜਾਓ, ਬਲਕਿ ਗੁਰੂ ਤੇਗ ਬਹਾਦਰ ਸਾਹਿਬ ਨੇ ਤਾਂ ਬੜੀ ਸਖਤਾਈ ਨਾਲ ਕਿਹਾ, ਕਾਹੇ ਰੇ ਬਨ ਖੋਜਣ ਜਾਈ, ਸਰਬ ਨਿਵਾਸੀ ਸਦਾ ਅਲੇਪਾ, ਤੋਹੀ ਸੰਗ ਸਮਾਈ। ਉਹਨਾਂ ਦੇ ਬਚਨ ਨੇ, ਜਾਕੋ ਜੋਗੀ ਖੋਜ ਤਿਹਾਰੇ, ਪਾਇਓ ਨਾਹੇ ਤੇ ਪਾਰਾ, ਸੋ ਸਵਾਮੀ ਤੁਮ ਨਿਕਟ ਪਛਾਨੋ, ਰੂਪ ਰੇਖ ਤੇ ਨਿਆਰਾ। ਉਹਨਾਂ ਦੇ ਬਚਨ ਨੇ, ਮੁਕਤ ਪੰਥ ਜਾਣਿਓ ਤੈ ਨਾਹਨ, ਧਨ ਜੋਰਨ ਕੋ ਧਾਇਆ, ਅੰਤ ਸੰਗ ਕਾਹੂ ਨਹੀਂ ਦੀਨਾ, ਬਿਰਥਾ ਆਪ ਬੰਧਾਇਆ। ਅਤੇ ਮੁਕਤੀ ਲੈਣ ਵਾਸਤੇ ਵੀ ਇਹ ਨਹੀਂ ਕਿਹਾ ਘਰ ਛੱਡ ਜਾਓ, ਕਹਿ ਦਿੱਤਾ ਤਜ ਅਭਿਮਾਨ ਮੋਹ ਮਾਇਆ ਫੁਨ, ਭਜਨ ਰਾਮ ਚਿਤ ਲਾਵੋ, ਨਾਨਕ ਕੈਤ ਮੁਕਤ ਪੰਥ ਇਹ, ਗੁਰਮੁਖ ਹੋਏ ਤੁਮ ਪਾਵੋ। ਤੀਸਰੀ ਬਖਸ਼ਿਸ਼ ਉਹਨਾਂ 'ਤੇ ਕੀਤੀ ਕਟਾਰ, ਅਤੇ ਉਹਨੂੰ ਸਤਿਗੁਰੂ ਜੀ ਕਿਵੇਂ ਤੇਗ ਤੱਕ ਲਿਜਾਂਦੇ ਨੇ। ਕਿਵੇਂ ਤੇਗ ਬਹਾਦਰ ਬਣਦੇ ਨੇ? ਕਿਉਂਕਿ ਤੇਗ ਚਲਾਉਣ ਵਿੱਚ ਤਾਂ ਸਾਰੇ ਬਹਾਦਰ ਹੁੰਦੇ ਨੇ, ਪਰ ਕੋਈ ਚੌਂਕੜਾ ਮਾਰ ਕੇ ਇਹ ਕਵੇ ਕਿ ਤੇਗ ਨਾਲ ਮੇਰਾ ਸਿਰ ਕੱਟ ਦਿਓ, ਇਹ ਤਾਂ ਗੁਰੂ ਤੇਗ ਬਹਾਦਰ ਸਾਹਿਬ ਦੇ ਹਿੱਸੇ ਵਿੱਚ ਆਇਆ। ਸਤਿਗੁਰੂ ਤੇਗ ਚਲਾਉਣ ਵਿੱਚ ਵੀ ਬਹਾਦਰ ਅਤੇ ਤੇਗ ਸਹਾਰਨ ਵਿੱਚ ਵੀ ਬਹਾਦਰ। ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਗੁਰਗੱਦੀ 'ਤੇ ਬਿਰਾਜਮਾਨ ਸਨ, ਉਸ ਵੇਲੇ ਹਿੰਦੁਸਤਾਨ ਦੇ ਅੰਦਰ ਅੱਤ ਦੇ ਮੁਤਸਬੀ, ਬਹੁਤ ਹੀ ਵੱਡੇ ਜ਼ਾਲਮ ਔਰੰਗਜ਼ੇਬ ਹੁਕਮਰਾਨ ਉਸ ਵੇਲੇ ਇੱਥੇ ਰਾਜ ਕਰ ਰਿਹਾ ਸੀ, ਜਿਹਨੇ ਸਭ ਤੋਂ ਪਹਿਲਾਂ ਰਾਜ ਤਖਤ ਦੀ ਪ੍ਰਾਪਤੀ ਲਈ ਆਪਣੇ ਸਕੇ ਪਿਤਾ ਸ਼ਾਹਜਹਾਨ ਨੂੰ ਕੈਦਖਾਨੇ ਵਿੱਚ ਬੰਦ ਕੀਤਾ, ਉਹਦਾ ਪਾਣੀ ਤੱਕ ਬੰਦ ਕਰ ਦਿੱਤਾ। ਉਹਨੂੰ ਜਿਸ ਖਿੜਕੀ ਵਿੱਚੋਂ ਉਹ ਜਮਨਾ ਦਾ ਨਜ਼ਾਰਾ ਵੇਖਦਾ ਸੀ, ਹੁਕਮ ਦੇ ਕੇ ਖਿੜਕੀ ਬੰਦ ਕਰਵਾ ਦਿੱਤੀ। ਇੱਕ ਦਿਨ ਪਾਣੀ ਰੁੜ ਗਿਆ, ਸ਼ਾਹਜਹਾਨ ਨੇ ਇੱਕ ਪੱਤਰ ਲਿਖਿਆ ਕਿ ਮੇਰੇ ਬਹਾਦਰ ਪੁੱਤਰ, ਵੇਖ ਤੇਰੇ ਵਾਂਗ ਵੀ ਮੈਂ ਕਦੇ ਲੱਖ ਸਵਾਰ ਦਾ ਮਾਲਕ ਸਾਂ, ਮੈਂ ਤਖਤੇ ਤਾਉਸ ਬਣਾਇਆ, ਮੈਂ ਤਾਜ ਮਹਿਲ ਵਰਗੀਆਂ ਇਮਾਰਤਾਂ ਤਿਆਰ ਕੀਤੀਆਂ, ਪਰ ਅੱਜ ਪਾਣੀ ਦੀ ਬੂੰਦ ਲਈ ਤਰਸ ਰਿਹਾ ਹਾਂ, ਪਾਣੀ ਦਾ ਪਿਆਲਾ ਪੀਣ ਲੱਗਿਆਂ ਰੁੜ ਗਿਆ। ਔਰੰਗਜ਼ੇਬ ਇੰਨਾ ਮੁਤਸਬੀ ਸੀ, ਆਪਣੇ ਪਿਤਾ ਨੂੰ ਪੱਤਰ ਲਿਖਦਾ ਕਿ ਤੁਸੀਂ ਵਿਹਲੇ ਹੋ, ਤੁਹਾਡੇ ਕੋਲ ਪੱਤਰ ਲਿਖਣ ਦਾ ਸਮਾਂ, ਪਰ ਮੇਰੇ ਕੋਲ ਸਮਾਂ ਨਹੀਂ ਕਿ ਮੈਂ ਉੱਤਰ ਦੇ ਸਕਾਂ। ਅੱਜ ਤੋਂ ਬਾਅਦ ਜੇ ਕਿਤੇ ਪਾਣੀ ਦਾ ਪਿਆਲਾ ਰੁੜ ਜਾਵੇ ਅਤੇ ਜਿਸ ਸਿਆਹੀ ਨਾਲ ਚਿੱਠੀ ਲਿਖਦਾ ਉਹ ਸਿਆਹੀ ਪੀ ਕੇ ਤੂੰ ਆਪਣੀ ਪਿਆਸ ਬੁਝਾ ਲਵੀਂ, ਪਰ ਮੇਰੇ ਤੋਂ ਪਾਣੀ ਦੀ ਮੰਗ ਨਾ ਕਰੀਂ। ਆਪਣੀ ਸਕੀ ਭੈਣ ਰੋਸ਼ਨ ਆਰਾ ਨੂੰ ਕੈਦ ਵਿੱਚ ਪਾਇਆ, ਸਕੀ ਪੁੱਤਰੀ ਜੇਬੁਲ ਨਿਸਾ ਕੇਵਲ ਇੰਨਾ ਕੁ ਉਹਨੇ ਗੁਨਾਹ ਕੀਤਾ, ਇੱਕ ਦਿਨ ਬਾਗ ਵਿੱਚ ਟਹਿਲ ਰਹੀ ਸੀ ਅਤੇ ਕੋਇਲ ਨੇ ਮਿੱਠੀ ਮਿੱਠੀ ਆਵਾਜ਼ ਵਿੱਚ ਕੁਝ ਗਾਉਣਾ ਸ਼ੁਰੂ ਕਰ ਦਿੱਤਾ। ਕਹਿਣ ਲੱਗੀ, ਕੋਇਲ ਤੈਨੂੰ ਪਤਾ ਨਹੀਂ ਮੇਰੇ ਅੱਬਾ ਹਜ਼ੂਰ ਨੇ ਰਾਗ ਵਿਦਿਆ ਅਤੇ ਸੰਗੀਤ ਵਿਦਿਆ 'ਤੇ ਪਾਬੰਦੀ ਲਾਈ ਹੈ ਅਤੇ ਤੂੰ ਮਿੱਠੀ ਮਿੱਠੀ ਸੁਰ ਵਿੱਚ ਕੁਝ ਗਾ ਰਹੀ ਹੈ। ਔਰੰਗਜ਼ੇਬ ਨੂੰ ਇੰਨਾ ਗੁੱਸਾ ਆਇਆ, ਕਹਿਣ ਲੱਗਾ, ਮੇਰੀ ਪੁੱਤਰੀ ਅਤੇ ਮੇਰੇ 'ਤੇ ਕਟਾਸ਼ ਕਰਦੀ ਹੈ, ਕਹਿੰਦੇ ਇਹਨੂੰ ਜੰਜੀਰਾਂ ਵਿੱਚ ਜਕੜ ਕੇ ਕੈਦਖਾਨੇ ਵਿੱਚ ਪਾ ਦਿਓ। ਸਕੇ ਭਰਾਵਾਂ ਦਾ ਕਤਲ ਕਰਕੇ ਖੂਨ ਦਾ ਟਿੱਕਾ ਲਾਇਆ ਔਰੰਗਜ਼ੇਬ ਨੇ, ਅਤੇ ਜਦੋਂ ਉਸ ਨੇ ਖਾਸ ਕਰਕੇ ਗੈਰ ਮੁਸਲਮਾਨਾਂ 'ਤੇ ਬੜਾ ਜ਼ੁਲਮ ਕੀਤਾ। ਇਹ ਸੱਚ ਹੈ, ਤਵਾਰੀਖ ਹੈ, ਹਕੀਕਤ ਹੈ ਕਿ ਹੁਕਮ ਦਿੱਤਾ ਹਿੰਦੂ ਮੰਦਰ ਢਾ ਦਿਓ, ਬੁੱਤਾਂ ਨੂੰ ਤੋੜ ਕੇ ਮਸੀਤਾਂ ਦੇ ਬਾਹਰ ਪਾਏਦਾਨ ਬਣਾ ਦਿਓ, ਹਿੰਦੂਆਂ ਨੂੰ ਕਤਲ ਕਰਕੇ ਉਹਨਾਂ ਦੇ ਖੂਨ ਵਿੱਚ ਬੁੱਤਾਂ ਦਾ ਇਸ਼ਨਾਨ ਕਰਾਇਆ ਜਾਵੇ, ਸਵਾ ਸਵਾ ਮਣ ਰਾਤ ਨੂੰ ਜਨੇਊ ਉਤਾਰ ਕੇ। ਪ੍ਰਸਿੱਧ ਕਥਨ ਹੈ ਕਿ ਔਰੰਗਜ਼ੇਬ ਰਾਤ ਦਾ ਭੋਜਨ ਖਾਇਆ ਕਰਦਾ ਸੀ, ਇੱਕ ਜਨੇਊ ਦਾ ਭਾਰ ਬਹੁਤ ਥੋੜ੍ਹਾ ਹੁੰਦਾ, ਕਿਤਨੇ ਹਿੰਦੂ ਕਤਲ ਹੁੰਦੇ ਹੋਣਗੇ ਜਾਂ ਕਿਤਨੇ ਹਿੰਦੂ ਮੁਸਲਮਾਨ ਬਣਦੇ ਹੋਣਗੇ, ਕਿੰਨਿਆਂ ਦੇ ਜੰਝੂ ਉਤਰਦੇ ਹੋਣਗੇ ਤਾਂ ਜਾ ਕੇ ਕਿਤੇ ਸਵਾ ਮਣ ਭਾਰ ਬਣਦਾ ਹੋਵੇਗਾ ਅਤੇ ਔਰੰਗਜ਼ੇਬ ਨੂੰ ਚੈਨ ਆਉਂਦਾ ਹੋਵੇਗਾ। ਗਿਆਨੀ ਗਿਆਨ ਸਿੰਘ ਹੋਣਾ ਨੇ ਇਸ ਨੀਤੀ ਦਾ ਜ਼ਿਕਰ ਕੀਤਾ ਹੈ ਕਿ ਔਰੰਗਜ਼ੇਬ ਦੀ ਨੀਤੀ ਸੀ, ਕਿਸ ਲੋਭ ਦਿਖਾਏ, ਕਿਸ ਜ਼ੁਲਮ ਕਰਾਏ, ਤੁਰਕ ਬਣਾਏ ਬਹੁ ਹਿੰਦੂ, ਬਹੁ ਤੱਗ ਲਹਾਵਤ, ਤਿਲਕ ਚਟਾਵਤ, ਅੱਤ ਸਤਾਵੈ ਤੁਰ ਕਿੰਦੂ। ਬੜਾ ਜਲੀਲ ਕਰਿਆ ਕਰਦਾ ਸੀ ਔਰੰਗਜ਼ੇਬ, ਸਾਹਮਣੇ ਹਿੰਦੂ ਨੂੰ ਬਿਠਾ ਕੇ, ਮੁਸਲਮਾਨ ਬਿਠਾ ਕੇ, ਕਹਿਣਾ ਕਿ ਹਿੰਦੂ ਦੇ ਮੱਥੇ 'ਤੇ ਲੱਗਾ ਜਿਹੜਾ ਤਿਲਕ ਹੈ ਉਹ ਮੁਸਲਮਾਨ ਨੂੰ ਕਹਿਣਾ ਜ਼ਬਾਨ ਨਾਲ ਚੱਟ, ਉਹਨਾਂ ਦੇ ਗਲਾਂ ਤੋਂ ਜਨੇਊ ਕੱਟ ਕੇ ਉਤਾਰ ਦੇਣੇ। ਹਾਹਾਕਾਰ ਮੱਚ ਗਈ, ਇੱਥੇ ਤੱਕ ਕਿ ਜਦੋਂ ਕਸ਼ਮੀਰੀ ਪੰਡਤਾਂ 'ਤੇ, ਖਾਸ ਕਰਕੇ ਉਹ ਵਿਦਵਾਨ ਸਨ, ਸੋਚਿਆ ਔਰੰਗਜ਼ੇਬ ਨੇ ਜੇ ਇਹ ਮੁਸਲਮਾਨ ਬਣ ਜਾਣ ਤਾਂ ਸਾਰਾ ਹਿੰਦੁਸਤਾਨ ਹੀ ਮੁਸਲਮਾਨ ਬਣ ਜਾਵੇਗਾ। ਤਹਿਲਕਾ ਮਚਾ ਦਿੱਤੀ, ਬੜਾ ਜਲੀਲ ਕੀਤਾ। ਜਦੋਂ ਲਾਹੌਰ ਦੇ ਸੂਬੇ ਦੇ ਨਾਲ ਨਾਲ ਕਸ਼ਮੀਰ ਦੇ ਸੂਬੇ ਇਫਤਿਆਰ ਖਾਂ ਨੂੰ ਸ਼ੇਰ ਅਫਗਾਨ ਖਾਨ ਦਾ ਲਕਬ ਦੇ ਕੇ ਉਹਨੂੰ ਕਿਹਾ ਕਿ ਜਲਦੀ ਤੋਂ ਜਲਦੀ ਜਿਹੜੇ ਕਸ਼ਮੀਰੀ ਬ੍ਰਾਹਮਣ ਨੇ ਇਹਨਾਂ ਨੂੰ ਮੁਸਲਮਾਨ ਬਣਾ, ਉਹਨਾਂ ਕਸ਼ਮੀਰੀ ਬ੍ਰਾਹਮਣਾਂ ਨੇ ਆ ਕੇ ਜਦੋਂ ਫਰਿਆਦ ਕੀਤੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਅੱਗੇ ਅਨੰਦਪੁਰ ਸਾਹਿਬ ਦੀ ਧਰਤੀ 'ਤੇ, ਜਿੱਥੇ ਗੁਰਦੁਆਰਾ ਭੂਰਾ ਸਾਹਿਬ ਬਣਿਆ ਹੋਇਆ ਸੀਸਗੰਜ ਸਾਹਿਬ ਦੇ ਨਾਲ ਹੀ, 16 ਬ੍ਰਾਹਮਣਾਂ ਨੇ ਆ ਕੇ ਫਰਿਆਦ ਕੀਤੀ ਅਤੇ ਜਦੋਂ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਨੇ ਫਰਿਆਦ ਸੁਣੀ ਤਾਂ ਸਤਿਗੁਰੂ ਗੰਭੀਰ ਸਨ, ਕਿਉਂਕਿ ਧਰਮ ਦੀ ਚਾਦਰ ਬਣਨਾ ਸੀ ਨਾ। ਅਤੇ ਜਦੋਂ ਬਾਲਕ ਗੋਬਿੰਦ ਰਾਏ ਜੀ ਨੇ ਸੁਣਿਆ ਅਤੇ ਪੁੱਛਿਆ, ਪਿਤਾ ਜੀ ਇਹ ਕੌਣ ਨੇ, ਇਹਨਾਂ ਨੀਵੀਂ ਕਿਉਂ ਪਾਈ ਹੋਈ ਹੈ, ਰੋਹ ਕਿਉਂ ਰਹੇ ਨੇ, ਤਰਲੇ ਕਿਉਂ ਕਰਦੇ ਨੇ, ਕੀ ਲੋੜ ਹੈ? ਅਤੇ ਸਾਹਿਬ ਕਹਿਣ ਲੱਗੇ, ਪੁੱਤਰ ਜੀ ਇਹਨਾਂ ਦਾ ਧਰਮ ਖਤਰੇ ਵਿੱਚ ਹੈ, ਪਿਤਾ ਜੀ ਧਰਮ ਬਚੇਗਾ ਕਿਵੇਂ? ਕਹਿਣ ਲੱਗੇ ਜੀ ਕਿਸੇ ਮਹਾਂਪੁਰਖ ਦੇ ਬਲਿਦਾਨ ਦੇਣ ਨਾਲ। ਵੇਖੋ 9 ਸਾਲ ਦੀ ਉਮਰ ਅਤੇ ਬਾਲਕ ਗੋਬਿੰਦ ਰਾਏ ਕਹਿੰਦੇ ਜੇ ਕਿਸੇ ਮਹਾਂਪੁਰਖ ਦੇ ਸਿਰ ਦੇਣ ਨਾਲ ਇਹਨਾਂ ਦਾ ਧਰਮ ਬਚਦਾ ਹੈ ਤਾਂ ਪਿਤਾ ਜੀ ਤੁਹਾਡੇ ਵਰਗਾ ਹੋਰ ਮਹਾਂਪੁਰਖ ਸੰਸਾਰ ਵਿੱਚ ਕੌਣ ਹੋ ਸਕਦਾ? ਭਾਵ ਕਿਸੇ ਕਵੀ ਨੇ ਲਿਖਿਆ ਕਿ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਬਾਰੇ ਕਿਹਾ, ਕਹਿਣ ਲੱਗੇ ਤੁਝ ਸੇ ਬੜ ਕਰ ਕੌਣ ਧਰਮਾਤਮਾ ਹੈ, ਅਗਰ ਕੋਈ ਹੈ ਤਾਂ ਉਹ ਪਰਮਾਤਮਾ ਹੈ। ਹੇ ਗੁਰੂ ਤੇਗ ਬਹਾਦਰ ਸਾਹਿਬ, ਤੁਹਾਡੇ ਤੋਂ ਵੱਡਾ ਕੌਣ? ਜੇ ਕੋਈ ਵੱਡਾ ਹੈ ਤਾਂ ਉਹ ਕੇਵਲ ਪਰਮਾਤਮਾ ਹੈ। ਗੁਰੂ ਤੇਗ ਬਹਾਦਰ ਸਾਹਿਬ ਪਹਿਲਾਂ ਹੀ ਤਿਆਰੀ ਵਿੱਚ ਸਨ, ਪਰ ਆਪਣੇ ਬਾਲਕ ਦੀ ਇਹ ਸੱਚਮੁੱਚ ਭੈ ਰਹਿਤ ਜਿਹੜੀ ਬਿਰਤੀ ਨੂੰ ਦੇਖ ਕੇ ਹੋਰ ਵੀ ਪ੍ਰਸੰਨ ਹੋਏ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਨੇ ਕਿਹਾ ਕਸ਼ਮੀਰੀ ਪੰਡਤਾਂ ਨੂੰ ਕਿ ਜਾਓ ਜਾ ਕੇ ਕਸ਼ਮੀਰ ਦੇ ਸੂਬੇ ਨੂੰ ਕਹਿ ਦਿਓ ਕਿ ਕਹਿ ਦੇ ਔਰੰਗਜ਼ੇਬ ਨੂੰ ਕਿ ਜੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਉਹ ਮੁਸਲਮਾਨ ਬਣਾ ਲਵੇ ਤਾਂ ਅਸੀਂ ਆਪਣੇ ਆਪ ਹੀ ਮੁਸਲਮਾਨ ਬਣ ਜਾਵਾਂਗੇ। ਇੱਧਰ ਗੁਰੂ ਤੇਗ ਬਹਾਦਰ ਸਾਹਿਬ ਹਿੰਦੁਸਤਾਨ ਦੇ ਵਿੱਚ ਪ੍ਰਚਾਰਕ ਦੌਰਾ ਆਰੰਭ ਕਰਕੇ ਤੁਰ ਪਏ। ਆਪ ਚੱਲੇ ਨੇ ਕਿਉਂਕਿ ਪਹਿਲੀ ਵਾਰ ਸੁਣਿਆ ਸੀ, ਜਬ ਸੇ ਸੋਨਾ ਹੈ ਮਰ ਜਾਣੇ ਸੇ ਮਿਲਤੀ ਹੈ ਜ਼ਿੰਦਗੀ, ਸਰ ਪੇ ਬਾਂਧੇ ਖਫਨ ਕਾਤਲ ਕੋ ਢੂੰਡਤੇ ਹੈ। ਇੱਧਰ ਕਸ਼ਮੀਰੀ ਪੰਡਤਾਂ ਨੇ ਸਾਰੀ ਖਬਰ ਪਹੁੰਚਾ ਦਿੱਤੀ। ਔਰੰਗਜ਼ੇਬ ਦੇ ਸੂਹੇ ਗੁਰੂ ਤੇਗ ਬਹਾਦਰ ਸਾਹਿਬ ਦਾ ਪਿੱਛਾ ਕਰਦੇ ਹੋਏ ਆਗਰੇ ਤੱਕ ਪਹੁੰਚੇ। ਕਿਉਂਕਿ ਸਮਾਂ ਇੰਨਾ ਨਹੀਂ, ਆਪਾਂ ਸੰਖੇਪ ਵਿੱਚ ਜਿਹੜੀ ਸੰਕੋਚ ਕਰਕੇ ਵਿਚਾਰ ਕਰਨੀ ਹੈ ਕਿ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਨੂੰ ਗ੍ਰਿਫਤਾਰ ਕਰਕੇ ਜਦੋਂ ਦਿੱਲੀ ਵਿਖੇ ਚਾਂਦਨੀ ਚੌਂਕ ਜਿੱਥੇ ਉਹਨਾਂ ਦੇ ਸਾਹਮਣੇ ਸਤਿਗੁਰਾਂ ਦੇ 3 ਸਿੱਖ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ, ਇਹਨਾਂ ਨੂੰ ਕਰਮਵਾਰ ਆਰੇ ਨਾਲ ਚੀਰ ਕੇ ਦੇਗ ਵਿੱਚ ਉਬਾਲ ਕੇ ਅਤੇ ਭਾਈ ਸਤੀ ਦਾਸ ਜੀ ਨੂੰ ਰੂਹ ਵਿੱਚ ਲਪੇਟ ਕੇ ਅੱਗ ਲਾ ਕੇ ਸ਼ਹੀਦ ਕੀਤਾ ਗਿਆ। ਹੁਣ ਗੁਰੂ ਤੇਗ ਬਹਾਦਰ ਸਾਹਿਬ ਦੀ ਵਾਰੀ ਆਈ। ਔਰੰਗਜ਼ੇਬ ਦੇ ਹੁਕਮ ਨਾਲ ਵੇਖੋ ਸਭ ਤੋਂ ਪਹਿਲਾਂ ਕਾਜ਼ੀ ਆਇਆ ਫਤਵਾ ਜਾਰੀ ਕਰਨ ਲਈ ਵਹਾਬੋ ਦੀਨ। ਉਹ ਕਾਜ਼ੀ ਕਹਿਣ ਲੱਗਾ ਕਿ 3 ਸ਼ਰਤਾਂ ਨੇ ਤੁਹਾਡੇ ਸਾਹਮਣੇ, ਜੇ 3 ਸ਼ਰਤਾਂ ਨਾ ਮੰਨੀਆਂ ਤਾਂ ਸਾਹਮਣੇ ਸਮਾਣੇ ਦਾ ਜਲਾਦ ਜਲਾਲੋਦੀਨ ਹੱਥ ਵਿੱਚ ਤੇਗ ਪਕੜ ਕੇ ਖੜ੍ਹਾ, ਉਹਨੇ ਤੁਹਾਡਾ ਸਿਰ ਕਲਮ ਕਰ ਦੇਣਾ। ਗੁਰੂ ਤੇਗ ਬਹਾਦਰ ਸਾਹਿਬ ਨੇ ਸੁਣਿਆ ਉਹ 3 ਸ਼ਰਤਾਂ ਕਿਹੜੀਆਂ ਸਨ। ਮਹਾਂਕਵੀ ਭਾਈ ਸੰਤੋਖ ਸਿੰਘ ਜੀ ਨੇ ਗੁਰਪ੍ਰਤਾਪ ਸੂਰਜ ਗ੍ਰੰਥ ਅੰਦਰ ਅੰਕਿਤ ਕੀਤੀਆਂ ਨੇ। ਕਾਜ਼ੀ ਫਤਵਾ ਸੁਣਾਉਣ ਲੱਗਾ, ਕਹਿਣ ਲੱਗਾ 3 ਬਾਤ ਨਿਰਣੈ ਕਰ ਲੀਜੈ, ਲਖੋ ਭਲੀ ਸੋ ਧਾਰਨ ਕੀਜੈ। ਆ 3 ਸ਼ਰਤਾਂ ਨੇ, 1 ਮੰਨਣੀ ਹੋਵੇਗੀ। ਸਭ ਤੋਂ ਪਹਿਲੀ ਸ਼ਰਤ ਕਿ ਸ਼ਰ੍ਹਾਂ ਚੱਲੋ ਕਲਮੇ ਕੋ ਪੜ੍ਹ ਮੁੱਖ, ਸ਼ਰ੍ਹਾਂ ਦੇ ਅਨੁਸਾਰੀ ਚੱਲੋ ਅਤੇ ਕਲਮਾ ਪੜ੍ਹੋ। ਦੂਸਰੀ ਗੱਲ ਕਿ ਜੇ ਆ ਕਲਮਾ ਪੜ੍ਹੋਗੇ ਦੇ ਸ਼ਾ ਭੋਗੈ ਸਭ ਬਿਧ ਸੁੱਖ, ਤੁਹਾਨੂੰ ਕਈ ਤਰ੍ਹਾਂ ਦੇ ਸੁੱਖ ਮਿਲਣਗੇ। ਜੇ ਹੱਠ ਕਰੋ ਨਾ ਮਾਨੋ ਇਹੋ, ਕਰਾਮਾਤ ਕਾਮਲ ਹੋਏ ਦਿਓ, ਆਰਾਮ ਰਾਏ ਜਿਮ ਤੁਮਰੋ ਪੋਤਾ, ਸਦਾ ਸ਼ਾਹ ਅਨੁਸਾਰੀ ਹੋਤਾ। ਤੁਹਾਡੇ ਪਰਿਵਾਰ ਵਿੱਚੋਂ ਜਿਵੇਂ ਬਾਬਾ ਰਾਮ ਰਾਏ, ਉਹਨੇ ਕਰਾਮਾਤਾਂ ਵਿਖਾਈਆਂ ਅਤੇ ਉਹਨੂੰ ਕਈ ਤਰ੍ਹਾਂ ਦੀ ਐਸ਼ਵਰਜ ਮਿਲੀ। ਜੇ ਤੁਸੀਂ ਇਸਲਾਮ ਨਹੀਂ ਧਾਰਨ ਕਰਨਾ ਤਾਂ ਕਰਾਮਾਤ ਵਿਖਾਓ। ਗੁਰੂ ਤੇਗ ਬਹਾਦਰ ਸਾਹਿਬ ਕਹਿਣ ਲੱਗੇ ਜਾਓ ਜਾ ਕੇ ਆਪਣੇ ਬਾਦਸ਼ਾਹ ਨੂੰ ਕਹਿ ਦਿਓ ਕਿ ਜਿਵੇਂ ਤੈਨੂੰ ਆਪਣਾ ਦੀਨ ਪਿਆਰਾ, ਸਾਨੂੰ ਆਪਣਾ ਧਰਮ ਪਿਆਰਾ। ਦੂਸਰੀ ਗੱਲ, ਕਰਾਮਾਤ ਮਾਲਕ ਦੀ ਬਖਸ਼ਿਸ਼ ਹੈ ਪਰ ਬਿਨਾਂ ਵਜ੍ਹਾ ਦਿਖਾਉਣੀ, ਇਹ ਬੜਾ ਵੱਡਾ ਕਹਿਰੀ। ਕਿਉਂਕਿ ਨਾਟਕ ਚੇਟ ਕੀਏ ਕੁਕਾਜਾ, ਪ੍ਰਭ ਲੋਗਨ ਕਹਿ ਆਵਤ ਲਾਜਾ। ਤੀਸਰੀ ਸ਼ਰਤ ਕੀ ਹੈ? ਕਹਿਣ ਲੱਗੇ ਤੀਸਰੀ ਸ਼ਰਤ ਇਹ ਹੈ ਕਿ ਤੁਸੀਂ ਸ਼ਹੀਦ ਹੋਣ ਲਈ ਤਿਆਰ ਹੋ ਜਾਓ। ਅਤੇ ਗੁਰੂ ਤੇਗ ਬਹਾਦਰ ਸਾਹਿਬ ਕਹਿਣ ਲੱਗੇ ਆਪਾਂ ਤਾਂ ਪਹਿਲਾਂ ਹੀ ਤਿਆਰ ਹੈ। ਬਸ ਕਾਜ਼ੀ ਨੇ ਫਤਵਾ ਸੁਣਾਇਆ ਅਤੇ ਲਿਸ਼ਕ ਦੀ ਤੇਗ ਸਾਹਮਣੇ ਲਿਆ ਕੇ ਜਲਾਲੋਦੀਨ ਡਰਾਉਣ ਲੱਗਾ ਗੁਰੂ ਤੇਗ ਬਹਾਦਰ ਸਾਹਿਬ ਨੂੰ। ਅਤੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਕਹਿਣ ਲੱਗੇ ਵੇਖੋ, ਇੱਕ ਪਿਤਾ ਪੁਰਖੀ ਜਲਾਦ, ਇੱਕ ਪਿਤਾ ਪੁਰਖੀ ਫਤਵੇ ਪੜ੍ਹਨ ਵਾਲਾ, ਤੁਸੀਂ ਦੋਵੇਂ ਨਹੀਂ ਡਰਦੇ, ਪਰ ਡਰਾਉਂਦੇ ਕਿਹਨੂੰ ਹੋ? ਇੱਧਰ ਵੀ ਤਾਂ ਪਿਤਾ ਪੁਰਖੀ ਸ਼ਹੀਦ ਹੈ, ਗੁਰੂ ਅਰਜਨ ਦੇਵ ਜੀ ਮੇਰੇ ਦਾਦਾ ਜੀ ਨੇ। ਆਪਾਂ ਤਾਂ ਵੇਖੋ ਕਿੰਨੀ ਸਿੱਧੀ ਟੱਕਰ ਹੈ ਕਿ ਤੁਸੀਂ ਪਿਤਾ ਪੁਰਖੀ ਜਲਾਦ, ਤੁਸੀਂ ਪਿਤਾ ਪੁਰਖੀ ਫਤਵੇ ਜਾਰੀ ਕਰਨ ਵਾਲੇ ਅਤੇ ਇੱਧਰ ਪਿਤਾ ਪੁਰਖੀ ਸ਼ਹੀਦ ਹੋਣ ਵਾਲੇ। ਕਿਸੇ ਕਵੀ ਨੇ ਉੱਥੇ ਬੜਾ ਸੁੰਦਰ ਲਿਖਿਆ ਕਿ ਗੁਰੂ ਤੇਗ ਬਹਾਦਰ ਸਾਹਿਬ ਕਹਿਣ ਲੱਗੇ ਮੈਂ ਹਾਂ ਤੇਗ ਅਤੇ ਕੱਢ ਲੈ ਤੇਗ ਤੂੰ ਵੀ, एक दो नहीं परख लै सौ तेगा, ओए मैनू लक भी तेग बहादरी दा, मेरे सावे नहीं सकदियां हो तेगा, मैं ते जमदियां तेगा दी शाम आनी, वेख पिता दियां पैनियां दो तेगा, ओए मेरे पिता दी अणख बहादरी ते, रिया परख दा ताडा प्यो तेगा, हुण वी वेखी आउंदे भविख अंदर, मेरे पुत्र ने वाउणियां ओ तेगा, ओदी टेक विच्चों जेड़ी तेग निकलू लखां लोए लएगी ताडियां खो तेगा। कहण लगे तुसीं कहिंदे तुसीं फतवे जारी करके तुसीं तेगां लिशका लिशका के दिखाउंदे हो, मैं ते है ही तेग बहादुर। 1675 नूं सतगुरु गुरु तेग बहादुर साहब जी नूं शहीद किया गया। सतगुरु गुरु गोबिंद सिंह साहब दे बचन कि ये केवल तिलक जंजू की राखी नहीं, ये तो मुगलिया जालम हुकूमत दे सिर चांदनी चौंक विच चौरस्ते दे विच गुरु तेग बहादुर साहब ने अपने तन का ठीकरा पन दिता। ठीकर फोर दलीस सिर प्रभ पुर किया प्यान, तेग बहादुर सी किरिया करी न किन्हू आन, तेग बहादुर के चलत भयो जगत को शोक, है सब जग भयो जय 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 सुर लोक। सारे मानो देवी देवत्या ने पीर पैगंबर ने जिन्हें भी वली नबी औलीए सन उन्होंने जय जयकार की, क्योंकि बाणी का फैसला जय जयकार जपंथ नरा। जदों भी कोई एवें कुरबान हुंदा शहादत दिंदा धर्म करम लई अगे आउंदा ते उहदे जय जयकार दे विच समुची कायनात जिथे फुल बरसाउंदी है उत्थे सचमुच उन्हां दी जय जयकार दे नारे जिहड़े ने बुलंद हुंदे ने। एवें गुरु तेग बहादुर साहब जी ने 1675 नूं तकरीबन 54 साल की कुल उम्र दे विच एडा वड्डा पर उपकार करके हिंदू धर्म की राखी लई मनुखता लई इंसानियत लई धर्म करम लई ते सचमुच मजलूम की रख्या वास्ते अपनी शहादत दिती। सो अज लोड़ है उन्हां दी शहादत बारे ये कहण दी कि परवाने जिंदगी का इतबार नहीं करते, समा ते सड़ मरनों नहीं डरते, पर डुब मरन की लोड़ उस वतन नूं जेड़े लोग शहीदां दा सत्कार नहीं करते। अज गुरु तेग बहादुर साहब साडा राष्ट्र गुरु तेग बहादुर साहब करके कायम है। गुरु तेग बहादुर साहब अगर शहादत ना देंदे तो हिंदुस्तान का नक्शा ही कुछ होर होना सी। की कहिए उन्हां लोकां नूं जिहड़े गुरु तेग बहादुर साहब की शहादत नूं भुल गए ने। सतगुरु कृपा करन समुचे राष्ट्र नूं समुचे वतन नूं समुचे देशवासियों नूं गुरु तेग बहादुर साहब नूं अज अकीदा दे फुल भेट करने चाहिए ने, क्योंकि शहीदों की कतलगाह से क्या बेहतर है काबा, शहीदों की खाक पे तो खुदा भी कुर्बान होता है। आओ सतगुरु साहब जी दे बख्शिश किते हुए पावन मुख वाक दी विचार नाल जुड़ना करिए।
सतनाम श्री वाहे गुरु साहिब जी तोडे महला पंजवा।
ये पावन गुर शब्द टोडी राग विच पंचम पिता धन गुरु अर्जन देव साहब जी शहीदां दे सरताज उन्हां दा उचारण कीता होया है।
हार बिसरत सदा खुआरे।
ये भाई जेड़ा मनुख हरी परमात्मा नूं विसार दिंदा है ना उहदे पल्ले सदा खुआरी पैंदी है, भाव उन्हूं खुआर ही होना पैंदा।
धोखा कहा व्यापा जाका ओट तुहारी।
दूसरे पासे जिन्हों ये प्रभु तुहाडी ओट है उन्हूं आ मोह माया दा धोखा जेड़ा नहीं व्याप सकता। वो मनुख वकारां दे हथों मोह माया दे हथों खुआर होण तों अपने आप नूं बचा लैंदा है, पर जिन्हें तुहानूं विसार दिता है तुहानू विसार के तां सदा खुआरी हुंदी है। सतगुरु जी ने बाणी विच बचन कहे ने कि जेड़ा प्रभु एडा वड्डा पर उपकार करदा है वह कदे विसरना नहीं चाहीदा। माता के उदर मैं प्रतपाल करे सो क्यों मनो विसारी है, मनो क्यों विसारी है एवड़ दाता जे अगन मैं आहार पुचावे। अरदास होई के विसर नाही दतार अपना नाम देहो, गुण गावां दिन रात नानक चाओ एहो। इस करके सदा उस प्रभु नू याद करना चाहिए।
रहाओ
ये पावन गुर पंक्तियां रहाओ ते केंद्रित हन,
बिन सिमरन जो जीवन बलना सर्प जैसे अर जारी।
बिना सिमरन तो जेड़ा जीवन गुजरना है ना, वो सप की उम्र वर्गा है। अगली जून भी सप की रंग तमाशे बहु विधि चाए लग रहा, चेतना आयो पार ब्रह्म सर्प की जून गया। आवी जेड़ा जन्म है ना, बिन सिमरन जैसे सर्प आर जारी, क्यों साकत जीवें नाम बिसारी। बिरती साकत की आर जा, नाम बिना कह होवत सूचा। सब कह रहे ने बिना सिमरन तो बिना प्रभु की जात तो जेड़ा जीवन बतीत करना है ना, गुजरना बलना भाव जेड़ा बतीत करना है, ये बिल्कुल सप की उम्र वर्ग है।
नव खंडन को राज कमावा अंत चला गुहारी।
जे कोई बंदा प्रभु की जात तो बिना नौ खंडा का राज भी कर लवे पर अंत नू जीवन की बाजी हार के जांदा है। वेखो औरंगजेब ने मन्या कहिंदा मैं हार गया, उन्हें नसीहतनामा लिखिया, पर गुरु तेग बहादुर साहब चढ़दी कला का प्रतीक 59 शब्द ते 57 श्लोक उचारण करते ने। जय जय वंती राग जो सूरमियां की जित का प्रतीक राग वो उचारण करते ने। गुरु गोबिंद सिंह जी सरबंस कुरबान हो गया, जफरनामा फतेह की चिट्ठी लिखते ने, तो औरंगजेब कहिंदा मैं हार गया, मैं निडाल हो गया, मैं खाली हाथ संसार ते आया सी, अज पापां दी पांड लै के जा रहा, खुदा दा वास्ता मेरे पापां दा जिक्र ना करियो, मेरी कबर दे नेड़े कोई दरख्त ना लाउणा, मेरे वर्गे पापी नू कोई अधिकार नहीं कि उहदी कबर किसे दरख्त दी छां माण सके। ये औरंगजेब ने अपने पुत्र शहजादा मौजम नू नसीहत कीती सी। नसीहत उदों करी दी जदों बंदा हार जांदा है। ते साहब कहिंदे सचमुच जे बंदा बसंत स्वर्ग लोकै जितते पृथ्वी नव खंडणै, बिसरंत हर गोपालै नानक ते प्राणी उद्यान भ्रमणै। ये औरंगजेब दे हारे होए दी निशानी सी कि पिता ते जुलम, भरावां ते जुलम, परिवार ते जुलम, गैर मुसलमाना ते जुलम, अपणियां ते जुलम। कहिंदे जदों एक फकीर सरमद अल्फ नंगा रहिंदा सी, पूरा कलमा नहीं सी पढ़दा, इन्ना क पढ़दा सी ला इला इल इला, अगे नहीं सी कहिंदा मुहम्मद रसूल इला। ते जदों औरंगजेब ने तलब कीता ना, ते कहन लगा तेनू मेरे तो डर नहीं आउंदा मैं राजा, ते सरमद कहन लगा भी मैं तेरे तो क्यों डरा, मैं भी राजा। कहन लगा तू तन दा राजा मैं मन दा राजा, तू आ राज तख्त ते बैठदा मेरे लिए सारी धरती तख्त है, तू अपने आप विच मस्त है ते मैं प्रभु विच जुड़ के मस्त हाँ, तैनू खुदी दा नशा मैं खुदाई दे विच जुड़िया होया। ये सवाल जवाब शरे आम औरंगजेब दे सामने खड़ो के सरमद ने किते सन। क्या सी औरंगजेब तेरे ते मेरे विच इन्ना फर्क है, तू शहनशाह मैं दर का गदा। दर का गदा दा अर्थ हुंदा दर दा फकीर, गदा गदा दा अर्थ है जिवें गुरबाणी विच लिखिया है गरीबी गदा हमारी, उत्थे गदा दा अर्थ गुरज है। इस तरह इत्थे गदा दा अर्थ है फकीरी। कहन लगे तू शहनशाह मैं दर का गदा, है रूह एक तकदीरें दो तू तख्त नशीं, मैं खाक नशीं है मुल्क एक जंजीरें दो, तू कलम बंद मैं जुबां बंद है बंदश एक जंजीरें दो, तू हाल मस्त मैं माल मस्त है नशा एक तसीरें दो, तेरी जुदा पसंद है मेरी जुदा पसंद है, तुझे खुद ही पसंद है मुझे खुदा पसंद है। उदों भी औरंगजेब हारिया होया नज़र आउंदा सी। ते साहब कह रहे ने नव खंडन को राज कमावै अंत चलै गोहारी, ते अंत नूं भी मनुख संसार तो जीवन दी बाजी हार के जांदा।
गुण निधान गुण तिल ही गाए जा कहो किरपा थारी।
जिन्हां ते मेरे मालक ने किरपा कर दित्ती गुणा दे खजाने प्रभु दे गुण उन्हां ने गाए हन।
सो सुखिया धन उस जनमा नानक तिस बलिहारी।
ओ सुखिया भी आ ते उहदा जन्म भी धनता योग पाव सत्कार योग, ते सतगुरु कह रहे ने हे नानक सदा उहदे तों बलहार जाओ जिन्हें प्रभु दे गुण गाए ने। ਜਿਹਨੇ ਮਾਲਕ ਦੀ ਇਬਾਦਤ ਕੀਤੀ ਹੈ, ਨਹੀਂ ਤਾਂ ਸੱਚਮੁੱਚ ਹਰ ਬਿਸਰਤ ਸਦਾ ਖੁਆਰੀ, ਤਾਂ ਕੋ ਧੋਖਾ ਕਹਾਂ ਵਿਆਪੈ ਜਾਂ ਕੋ ਓਟ ਤੁਹਾਰੀ, ਹਰੀ ਨੂੰ ਵਿਸਾਰ ਕੇ ਕੇਵਲ ਪੱਲੇ ਖੁਆਰੀ ਪੈਂਦੀ ਹੈ। ਸਤਿਗੁਰੂ ਕਿਰਪਾ ਕਰਨ, ਪਾਵਨ ਪਵਿੱਤਰ ਮੁੱਖ ਵਾਕ ਦੀ ਵਿਚਾਰ ਅਤੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਅਤੇ ਦਸ਼ਮੇਸ਼ ਪਿਤਾ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਉਹਨਾਂ ਦੇ ਗੁਰਗੱਦੀ 'ਤੇ ਬਿਰਾਜਮਾਨ ਹੋਣ ਦੇ ਗੁਰਪੁਰਬਾਂ ਦੇ ਸੰਬੰਧ ਵਿੱਚ ਜੋ ਵਿਚਾਰਾਂ ਕੀਤੀਆਂ ਨੇ, ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਤੋਂ ਖਿਮਾ ਕਰ ਦੇਣਾ, ਸਭ ਦਾ ਧੰਨਵਾਦ। ਕੋਟਾਣ ਕੋਟ ਸ਼ੁਕਰ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ, ਅਕਾਲ ਪੁਰਖ ਵਾਹਿਗੁਰੂ ਜੀ ਦਾ। ਆਓ ਅਖੀਰਲੀਆਂ ਪੰਕਤੀਆਂ ਦਾ ਪਾਠ ਇੱਕ ਵਾਰ ਫਿਰ ਸਰਵਣ ਕਰੀਏ।
ਗੁਣ ਨਿਧਾਨ ਗੁਣ ਤਿਨ ਹੀ ਗਾਏ, ਜਾ ਕਉ ਕਿਰਪਾ ਧਾਰੀ, ਸੋ ਸੁਖਿਆ ਧਨ ਉਸ ਜਨਮ, ਨਾਨਕ ਤਿਸ ਬਲਿਹਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।